ਬਾਰਿਸ਼ ਪੈਣ ਕਰਕੇ ਖੁੱਲਾ ਮੈਦਾਨ ਗਿੱਲਾ ਹੋਣ ਕਰਕੇ ਫਿਰ ਇੱਥੇ ਦੀਵਾਨ ਲੱਗਿਆ। ਥੋੜ੍ਹੀ ਗਰਮੀ ਹੈ, ਪੱਖੇ ਚੱਲ ਰਹੇ ਨੇ, ਹੱਥਾਂ ਦੇ ਪੱਖੇ। ਜਿਸ ਤਰ੍ਹਾਂ ਵੀ ਹੁੰਦਾ ਤਪ ਕਰਨਾ ਹੈ ਆਪਾਂ। ਭਾਦੋਂ ਦਾ ਮਹੀਨਾ, ਭਾਦੋਂ ਦੀ ਸੰਗਰਾਂਦ ਮਨਾਉਣ ਵਾਸਤੇ ਸਾਰੇ ਇਕੱਠੇ ਹੋਏ। ਸੋ ਚਿੱਤ ਵਿਰਤੀ ਨੂੰ ਇਕਾਗਰ ਕਰੋ, ਸ਼ਬਦ 'ਚ ਬੋਲਿਆ ਕਰੋ। ਜਦੋਂ ਅਸੀਂ ਸ਼ਬਦ 'ਚ ਬੋਲਾਂਗੇ ਤਾਂ ਬੇਅੰਤ ਫਲ ਪ੍ਰਾਪਤ ਹੁੰਦਾ ਹੈ। ਕਈ ਕੋਟਿਕ ਜੱਗ ਫਲਾ ਸੁਣ ਗਾਵਣ ਹਾਰੇ ਨਾਮ, ਕਈ ਕਰੋੜ ਜੱਗਾਂ ਦਾ ਫਲ। ਉਹਦੇ ਨਾਲ ਸੁੱਖਾਂ ਵਾਰ ਆ ਜਾਂਦੀਆਂ, ਵਿਘਨਾਂ ਦਾ ਨਾਸ਼ ਹੋ ਜਾਂਦਾ, ਵਿਗੜੇ ਹੋਏ ਕਾਰੋਬਾਰ ਬਣ ਜਾਂਦੇ ਨੇ, ਬਿਮਾਰੀਆਂ ਖਤਮ ਹੋ ਜਾਂਦੀਆਂ, ਰਿਜ਼ਕ ਮਿਲ ਜਾਂਦਾ। ਐਸਾ ਮਹਾਰਾਜ ਦਾ ਫਰਮਾਨ ਹੈ। ਸੋ ਇਸ ਕਰਕੇ ਕੰਨਾਂ ਨੂੰ ਬਾਣੀ ਸੁਣਨ ਵਿੱਚ ਲਾਓ ਅਤੇ ਬੁੱਧੀ ਨੂੰ ਲਾਓ, ਮਨ ਨੂੰ ਟਿਕਾਓ, ਬੁੱਧੀ ਨੂੰ ਲਾਓ ਵਿਚਾਰ ਕਰਨ ਵਾਸਤੇ, ਸਿਰ ਦੇ ਵਿੱਚ ਤਾਰੋ। ਫਿਰ ਉਹਦੇ ਬਾਅਦ ਜਦੋਂ ਵਾਰੀ ਆਵੇ ਗੱਜ ਵੱਜ ਕੇ ਬੋਲਿਆ ਕਰੋ, ਕਿਉਂਕਿ ਮਹਾਰਾਜ ਦਾ ਐਸਾ ਫਰਮਾਨ ਹੈ।
ਕੰਨੀ ਸੁਣੀਏ ਗੁਰਾਂ ਦੀ
Thank you.
ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ, ਕੰਨਾਂ ਦੇ ਨਾਲ ਸੁਣੋ ਤੇ ਜੇਬਾਂ ਦੇ ਨਾਲ ਗਾਓ, ਕਰ ਸਾਧ ਸੰਗਤ ਸਿਮਰ ਮਾਧੋ ਹੋ ਪਤਤ ਪਲੀਸ, ਸਾਧੂਆਂ ਦੀ ਸੰਗਤ ਕਰ ਸਤਸੰਗ ਕਰ ਤੇ ਵਾਹਿਗੁਰੂ ਦਾ ਨਾਮ ਜਪ, ਕਰੋੜਾਂ ਜਨਮਾਂ ਦੇ ਤੇਰੇ ਪਾਪ ਲੈ ਜਾਣਗੇ। ਇਹ ਕੰਮ ਦੇ ਵਿੱਚ ਦੇਰ ਨਾ ਕਰ, ਕਿਉਂਕਿ ਸਮੇਂ ਦਾ ਕੋਈ ਵਿਸ਼ਵਾਸ ਨਹੀਂ ਹੁੰਦਾ। ਅੱਜ ਸਮਾਂ ਚੰਗਾ ਹੈ, ਕੱਲ੍ਹ ਨੂੰ ਮਾੜਾ ਆ ਜਾਵੇ, ਕਿਸੇ ਨੂੰ ਨਹੀਂ ਪਤਾ ਵੀ ਥੋੜ੍ਹੀ ਦੇਰ ਨੂੰ ਕੀ ਹੋ ਜਾਣਾ। ਬੇਅੰਤ ਤੁਸੀਂ ਰੋਜ਼ ਦੇਖਦੇ ਹੋ ਵੀ ਇੱਕ ਸੈਕਿੰਡ ਆਦਮੀ ਨੂੰ ਪਹਿਲਾਂ ਪਤਾ ਨਹੀਂ ਹੁੰਦਾ, ਉਸ ਦੇ ਬਾਅਦ ਪਤਾ ਹੀ ਨਹੀਂ ਲੱਗਦਾ ਵੀ ਆਹ ਕੀ ਭਾਣਾ ਵੱਤ ਗਿਆ। ਮਹਾਰਾਜ ਕਹਿੰਦੇ ਜਿਹੜਾ ਕਾਲ ਹੈ ਉਹ ਐਂ ਫਿਰ ਰਿਹਾ ਬੰਦੇ ਦੇ ਦੁਆਲੇ ਜਿਵੇਂ ਬਿੱਲੀ ਫਿਰਦੀ ਹੁੰਦੀ ਹੈ ਸ਼ਿਕਾਰ ਟੋਲ ਦੀ। ਕਾਲ ਵਿਆਲ ਜਿਉਂ ਪਰੇ ਉਹ ਡੋਲੈ, ਮੁੱਖ ਵਸਾਰੇ ਮੀਤ, ਆਜ ਕਾਲ ਫੰਤੋਏ ਗ੍ਰਸ ਹੈ ਸਮਝ ਰੱਖ ਹੋਤੀ। ਕਹਿੰਦੇ ਚਿੱਤ ਚ ਸਮਝ ਲੈ ਇਹ ਕਾਲ ਦਾ ਬਿੱਲਾ ਫਿਰਦਾ, ਸ਼ਿਕਾਰੀ ਫਿਰ ਰਿਹਾ ਹੈ, ਪਤਾ ਨਹੀਂ ਕਿਹੜੇ ਵੇਲੇ ਪੈਰ ਕਰ ਦੇਵੇ ਤੇ ਕਿਹੜੇ ਵੇਲੇ ਅੰਤ ਆਦਮੀ ਦਾ ਹੋ ਜਾਵੇ।
ਤੇਰੇ ਕਾਲ ਨੇ ਮਾਰਨ
ਪਿਆਰਿਆ ਇਸ ਗੱਲ ਨੂੰ ਨਾ ਭੁੱਲ ਕਿ ਕਦੋਂ ਕਾਲ ਦਾ ਗਲੇਲਾ ਪੈ ਗਿਆ ਉਸ ਤੋਂ ਪਹਿਲਾਂ ਤੂੰ ਭਜਨ ਕਰ ਲੈ, ਸਤਸੰਗ ਕਰ ਲੈ, ਚਿੱਤ ਲਾ ਕੇ ਕਰ ਲੈ। ਜਦੋਂ ਚਿੱਤ ਲਾ ਕੇ ਅਸੀਂ ਸਤਸੰਗ ਕਰਾਂਗੇ ਸਾਡੇ ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਏਗਾ। ਕਰ ਸਾਧ ਸੰਗਤ ਸਿਮਰ ਮਾਧੋ ਹੋ ਪਤਤ ਪਵਿੱਤਰ ਹੋ ਜਾਏਗਾ। ਸੋ ਇਸ ਕਰਕੇ ਜੋ ਥੋੜ੍ਹਾ ਬਹੁਤਾ ਸਮਾਂ ਆਪਾਂ ਨੂੰ ਸਤਸੰਗ ਦਾ ਪ੍ਰਾਪਤ ਹੋਇਆ ਉਹ ਪੂਰੇ ਦਿਲ ਨਾਲ ਮਨ ਨੂੰ ਇਕਾਗਰ ਕਰਕੇ ਸ਼ਰਵਣ ਕਰੋ ਭਾਈ। ਸੋ ਇਸ ਤਰ੍ਹਾਂ ਦੇ ਨਾਲ ਪਿੱਛੇ ਕਈ ਦਿਨਾਂ ਤੋਂ ਇੱਕ ਬਹੁਤ ਵਿਸਥਾਰ ਦੇ ਨਾਲ ਇੱਕ ਪ੍ਰਸੰਗ ਚੱਲ ਰਿਹਾ। ਉਹ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਲੰਕਾ ਸੰਗਲਾ ਦੀਪ ਲੰਕਾ ਦੇ ਕੋਲ ਇਹ ਦੀਪ ਬਹੁਤ ਸਾਰੇ ਟਾਪੂਆਂ ਦਾ ਇੱਕ ਸੰਗਲ ਜਿਹਾ ਛੋਟੇ ਛੋਟੇ ਟਾਪੂ ਨੇ। ਉੱਥੇ ਇੱਕ ਗੁਰਸਿੱਖ ਗਿਆ ਜਿਸਦਾ ਨਾਮ ਮਨਸੁਖ ਸੀ। ਉੱਥੇ ਦੇ ਰਾਜਾ ਦੇ ਨਾਲ ਉਹਦੀ ਬਾਤਚੀਤ ਹੋਈ ਅਤੇ ਉਸਦੇ ਰਾਜਾ ਦੇ ਮਨ ਵਿੱਚ ਗੁਰੂ ਨਾਨਕ ਦਾ ਪਿਆਰ ਜਾਗ ਗਿਆ। ਲੇਕਿਨ ਫਾਸਲਾ ਬਹੁਤ ਜ਼ਿਆਦਾ ਹੈ, 3-4 ਹਜ਼ਾਰ ਮੀਲ ਦਾ ਫਾਸਲਾ ਹੈ। ਗੁਰੂ ਨਾਨਕ ਪਾਤਸ਼ਾਹ ਪੰਜਾਬ ਵਿੱਚ ਨੇ, ਤਲਵੰਡੀ ਨੇ ਆਪ, ਰਾਏਪੁਰੀ ਤਲਵੰਡੀ, ਅਤੇ ਉਹ ਲੰਕਾ ਵਿੱਚ ਹੈ। ਲੇਕਿਨ ਪਿਆਰ ਜਾਗ ਪਿਆ। ਭਾਈ ਮਨਸੁਖ ਨੇ ਕਹਿਤਾ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਤੂੰ ਯਾਦ ਕਰ, ਉਹ ਇੱਥੇ ਪਹੁੰਚ ਜਾਣ, ਕਿਉਂਕਿ ਉਹ ਸਮਰੱਥ ਗੁਰੂ ਨੇ, ਹਰ ਥਾਂ 'ਤੇ ਉਹ ਜਾ ਸਕਦੇ ਨੇ। ਸੋ ਇਹਦੇ ਮਨ ਅੰਦਰ ਵਿਰਾਗ ਪੈਦਾ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਬਹੁਤ ਬੇਬਲ ਹੁੰਦਾ ਹੈ, ਬਹੁਤ ਵਿਲਾਪ ਕਰਦਾ, ਖਾਣਾ ਪੀਣਾ ਛੱਡ ਦਿੱਤਾ, ਲਗਨ ਲੱਗ ਗਈ, ਵਿਰਾਗ ਪੈਦਾ ਹੋ ਗਿਆ। ਜਿਸ ਹਿਰਦੇ 'ਚ ਵਿਰਾਗ ਪੈਦਾ ਨਹੀਂ ਹੁੰਦਾ, ਕਹਿੰਦੇ ਉਹ ਤਾਂ ਹਿਰਦਾ ਜਿਹੜਾ ਜਲਿਆ ਹੋਇਆ ਹੈ, ਕਿਸੇ ਕੰਮ ਦਾ ਨਹੀਂ ਹੁੰਦਾ, ਉਹ ਕਿਸੇ ਕੰਮ ਦਾ ਨਹੀਂ ਹੁੰਦਾ, ਪੱਥਰ ਵਰਗਾ ਹੁੰਦਾ। ਮਹਾਰਾਜ ਕਹਿੰਦੇ ਪੱਥਰ ਤੋਂ ਵੀ ਥੱਲੇ ਹੁੰਦਾ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਐ ਵੈਰਾਗ ਬਿਰਹਾ ਤੂੰ ਸਾਰੇ ਸਾਧਨਾਂ ਦਾ ਬਾਦਸ਼ਾਹ ਹੈ, ਤੇ ਤੋਂ ਹੇਠਾਂ ਨੇ ਸਾਰੇ ਸਾਧਨ, ਤੂੰ ਸਭ ਦਾ ਬਾਦਸ਼ਾਹ ਹੈ, ਕਿਉਂਕਿ ਤੂੰ ਛੇਤੀ ਤੋਂ ਛੇਤੀ ਵਾਹਿਗੁਰੂ ਨੂੰ ਮਿਲ ਸਕਦਾ। ਕੋਈ ਕਰਮ ਧਰਮ ਰੱਬ ਤੱਕ ਨਹੀਂ ਪਹੁੰਚਦਾ, ਜੇ ਤਪ ਕਰੋ ਬੈਠਾ ਤਰੀ ਜਾ ਧੁੱਪ ਵਿੱਚ, ਕੋਈ ਫਰਕ ਨਹੀਂ ਪੈਂਦਾ, ਰੱਬ ਨੇ ਕੱਢ ਕੇ ਵੀ ਤੂੰ ਤਪ ਕਰ। ਬੇਅੰਤ ਸਮਾਂ ਲੰਘ ਜਾਂਦਾ ਹੈ ਪਰ ਪਰਮੇਸ਼ਰ ਨਹੀਂ ਮਿਲਿਆ ਕਰ। ਜੇ ਵੈਰਾਗ ਪੈਦਾ ਹੋ ਜਾਵੇ, ਖਿੱਚ ਪੈਦਾ ਹੋ ਜਾਵੇ ਹਿਰਦੇ ਦੇ ਅੰਦਰ, ਤਾਂ ਇਸ ਤਰ੍ਹਾਂ ਸਮਝ ਲਓ ਜਿਵੇਂ ਹਵਾਈ ਜਹਾਜ਼ ਦਾ ਸਫ਼ਰ ਅਤੇ ਇੱਕ ਗੱਡੇ ਦਾ ਸਫ਼ਰ, ਇੰਨਾ ਫਰਕ ਪੈ ਜਾਂਦਾ। ਸੋ ਗੁਰੂ ਨਾਨਕ ਪਾਤਸ਼ਾਹ ਮਰਦਾਨਾ ਜੀ ਨੂੰ ਕਹਿਣ ਲੱਗੇ, ਭਾਈ ਵਾਲਾ ਜੀ ਨੂੰ ਕਹਿੰਦੇ, ਭਾਈ ਵਾਲਾ ਚਲੋ ਹੁਣ ਸੰਸਾਰ ਦੇ ਅੰਦਰ ਚੱਲੀਏ। ਮਹਾਰਾਜ ਕੋਈ ਯਾਦ ਕਰਦਾ ਹੈ? ਮਹਾਰਾਜ ਕਹਿੰਦੇ ਯਾਦ ਵੀ ਕਰਦੇ ਨੇ, ਚਲੋ ਆਪਾਂ ਵੀ ਦਰਸ਼ਨ ਕਰਾਂਗੇ, ਦੇਵਾਂਗੇ ਵੀ। ਸੋ ਚਲਦੇ ਚਲਦੇ ਮਹਾਰਾਜ ਲੰਕਾ ਵਿੱਚ ਆ ਗਏ, ਸੰਗਲਾ ਦੀਪ 'ਚ ਆ ਗਏ। ਲੇਕਿਨ ਉਹਨਾਂ ਤੋਂ ਪਹਿਲਾਂ ਬਹੁਤ ਸਾਰੇ ਪਖੰਡੀ ਸਾਧ ਗੁਰੂ ਨਾਨਕ ਨੂੰ, ਇਹ ਰਾਜਾ ਸ਼ਿਵਨਾਥ ਨੂੰ ਧੋਖਾ ਦੇ ਕੇ ਗੁਰੂ ਨਾਨਕ ਕਹਿ ਕੇ ਆ ਗਏ, ਅਤੇ ਇਹ ਵਿਚਾਰਾ ਬਹੁਤ ਪਰੇਸ਼ਾਨ ਹੋਇਆ ਵੀ ਅਸਲੀ ਗੁਰੂ ਨਾਨਕ ਕਿਹੜਾ ਹੋਊਗਾ, ਕਿਉਂਕਿ ਮੈਂ ਦਰਸ਼ਨ ਨਹੀਂ ਕਰੇ, ਇਹ ਲੋਕ ਮੈਨੂੰ ਧੋਖਾ ਦਿੰਦੇ ਨੇ। ਸੋ ਉਸਨੇ ਪਰਖ ਵਾਸਤੇ ਕੁਛ ਵੇਸ਼ਵਾਵਾਂ ਦੀ ਸੇਵਾ ਲਈ ਅਤੇ ਬੜੀਆਂ ਤਨਖਾਹਾਂ ਦਿੱਤੀਆਂ ਉਹਨਾਂ ਨੂੰ ਕਿ ਤੁਹਾਡਾ ਕੰਮ ਇਹ ਹੈ ਕਿ ਇੱਥੇ ਜੋ ਕੋਈ ਸਾਧੂ ਮਹਾਤਮਾ ਆਵੇ ਉਹਨੂੰ ਤੁਸੀਂ ਗਰਾਉਣਾ ਹੈ, ਉਹਦਾ ਸਤਭੰਗ ਕਰਨਾ, ਸ਼ਰਾਬ ਪਿਲਾਉਣੀ ਹੈ, ਮਾਸ ਖਿਲਾਉਣਾ, ਹੋਰ ਲਾਲਚ ਦੇਣਾ, ਅਤੇ ਮੈਨੂੰ ਇਹ ਦੱਸਿਓ ਜਿਹੜਾ ਲਾਲਚ 'ਚ ਨਾ ਆਵੇ, ਜਿਹਦੇ ਦੇਖਣ ਦੇ ਨਾਲ ਤੁਹਾਡਾ ਹਿਰਦਾ ਹਰਾ ਹੋ ਜਾਵੇ, ਸੋ ਉਹਦਾ ਉਹਦੇ ਬਾਰੇ ਮੈਨੂੰ ਦੱਸਿਓ। ਸੋ ਗੁਰੂ ਨਾਨਕ ਪਾਤਸ਼ਾਹ ਜਦੋਂ ਸੰਗਲਾ ਦੀਪ 'ਚ ਪਹੁੰਚਦੇ ਨੇ, ਉੱਥੇ ਜਾ ਕੇ ਇੱਕ ਸੁੱਕੇ ਬਾਗ ਵਿੱਚ ਬੈਠ ਗਏ। 4 ਸਾਲ ਤੋਂ ਸੁੱਕਾ ਪਿਆ ਸੀ ਬਾਗ, ਚਰਨ ਧਰਨ ਦੀ ਦੇਰ ਸੀ। ਉਸੇ ਵੇਲੇ ਬਾਗ ਹਰਾ ਹੋ ਗਿਆ, ਟਾਹਣੀਆਂ ਨਿਕਲ ਆਈਆਂ, ਪੱਤੇ ਆ ਗਏ, ਲਹਿ ਲਹਾਉਣ ਲੱਗ ਗਿਆ, ਹਵਾ ਦੇ ਨਾਲ ਟਾਹਣੀਆਂ ਲਹਿ ਲਹਾਉਂਦੀਆਂ ਨੇ। ਹੈਰਾਨ ਹੋ ਗਏ ਸਾਰੇ ਵੀ ਇਹ ਸਾਧੂ ਆ ਕੇ ਬੈਠੇ ਨੇ, ਅਤੇ ਉਸੇ ਵੇਲੇ ਬਾਗ ਹਰਾ ਹੋ ਗਿਆ। 4 ਦਿਨ ਲੰਘ ਗਏ ਤਾਂ ਉਸਨੇ ਮੋਹਣੀਆਂ ਭੇਜੀਆਂ ਆਪਣੇ ਵਜ਼ੀਰ ਦੇ ਨਾਲ ਵੀ ਜਾਓ ਜਾ ਕੇ ਸੰਤ ਦਾ ਅੰਤਵਾਰਾ ਲਓ। ਉਹ ਆਈਆਂ ਤਾਂ ਮਹਾਰਾਜ ਕਹਿਣ ਲੱਗੇ ਬੀਬੀ ਉਹ ਇਹ ਕੰਮ ਚੰਗੇ ਨਹੀਂ ਹੁੰਦੇ, ਮਾੜੇ ਨੇ, ਦ੍ਰਿਸ਼ਟੀ ਕਰਤੀ, ਸ਼ਾਂਤ ਕਰਤੀਆਂ। ਅਤੇ ਜਿਹੜਾ ਪਰਸ਼ੁਰਾਮ ਇਹਦਾ ਵਜ਼ੀਰ ਸੀ, ਉਹਨੇ ਜਾ ਕੇ ਦੱਸਿਆ ਕਿ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਆ ਗਏ। ਕਹਿੰਦੇ ਬਾਗ ਹਰਾ ਹੋ ਗਿਆ, ਚਾਰ ਦਿਨ ਤੋਂ ਕੋਈ ਚੀਜ਼ ਨਹੀਂ ਖਾਧੀ, ਨਿਰਹਾਰ ਨੇ, ਪ੍ਰਸ਼ਾਦਾ ਨਹੀਂ ਛਕਿਆ, ਪਰ ਚਿਹਰੇ 'ਤੇ ਕੋਈ ਮਲਾਲ ਨਹੀਂ ਹੈ, ਕੋਈ ਇਸ ਤਰ੍ਹਾਂ ਨਹੀਂ ਲੱਗਦਾ ਵੀ ਚਾਰ ਦਿਨ ਦਾ ਪ੍ਰਸ਼ਾਦਾ ਨਹੀਂ ਛਕਿਆ, ਚਿਹਰੇ ਦਗ ਦਗ ਕਰਦੇ ਨੇ, ਖਿੱਚ ਪੈਂਦੀ ਹੈ, ਅਤੇ ਮੱਲੋ ਮੱਲੀ ਜੀ ਕਰਦਾ ਕਿ ਪਰਮੇਸ਼ੁਰ ਦਾ ਨਾਂ ਲਈਏ। ਕਹਿੰਦੇ ਮਹਾਰਾਜ ਮੈਂ ਵੈਸ਼ਨਵ ਹਾਂ, ਪਰ ਮੇਰਾ ਚਿੱਤ ਕਰਦਾ ਕਿ ਮੈਂ ਉਹਦੀ ਸਿੱਖਿਆ ਧਾਰਨ ਕਰਨਾ, ਕਿਉਂਕਿ ਸੰਤਾਂ ਦੀ ਨਿਸ਼ਾਨੀ ਹੁੰਦੀ ਹੈ ਸਾਧ ਸੰਗਤ, ਜਦੋਂ ਅਸਲੀ ਸੰਤ ਆ ਜਾਂਦਾ ਹੈ ਉੱਥੇ ਵਿਕਾਰ ਨਹੀਂ ਫੁਰਿਆ ਕਰਦਾ, ਉੱਥੇ ਵਾਹਿਗੁਰੂ ਚਿੱਤ ਆਉਂਦਾ, ਇਸ ਤਰ੍ਹਾਂ ਨਾਲ ਫਰਮਾਨ ਹੈ।
ਸਾਹਿਬ ਚਿੱਤੇ ਆਉਂਦਾ ਹੈ ਸੰਤਾਂ ਦਾ ਦਰਸ਼ਨ ਕਰਕੇ, ਸਾਹਿਬ ਚਿੱਤੇ ਆਉਂਦਾ ਹੈ ਸੰਤਾਂ ਦਾ ਦਰਸ਼ਨ ਕਰਕੇ,
ਕਹਿੰਦੇ ਇੱਕ ਫਲ ਨਹੀਂ ਹੈ, ਜਿਹੜੇ ਪੂਰੇ ਮਹਾਤਮਾ ਨੇ ਉਹਨਾਂ ਦੇ ਦਰਸ਼ਨ ਕਰਨ ਦਾ ਬਹੁਤ ਬੜਾ ਫਲ ਹੋਇਆ ਕਰ। ਬਹੁਤ ਵਾਰੀ ਤੁਸੀਂ ਸੁਣਿਆ ਕਿ ਇੱਕ ਸਾਖੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਕਿ ਭਾਈ ਤੂੰ ਸਵੇਰ ਵੇਲੇ ਜਾਈ, ਤੈਨੂੰ ਉੱਥੇ ਦੱਸੂਗਾ ਕੋਈ ਵੀ ਸੰਤਾਂ ਦੇ ਦਰਸ਼ਨ ਦਾ ਕੀ ਫਲ ਹੁੰਦਾ। ਅੰਮ੍ਰਿਤ ਵੇਲੇ ਗੁਰਸਿੱਖ ਉੱਠਿਆ, ਰੋਹੀ ਦਾ ਟੋਭਾ ਸੀ ਉੱਥੇ ਚਲਿਆ ਗਿਆ, ਚੜ੍ਹਦੇ ਵੱਲ ਰੁੱਖ ਦੇ ਹੇਠਾਂ ਖੜ ਕੇ ਉਡੀਕਣ ਲੱਗ ਗਿਆ ਵੀ ਕੋਈ ਆ ਕੇ ਮੈਨੂੰ ਦੱਸੇਗਾ। ਕੋਈ ਨਾ ਆਇਆ, ਘੰਟਾ ਭਰ ਉਡੀਕ ਕੇ ਮੁੜਿਆ ਆਇਆ, ਪਾਤਸ਼ਾਹ ਕੋਈ ਨਹੀਂ ਆਇਆ ਦੱਸਣ ਵਾਲਾ। ਮਹਾਰਾਜ ਕਹਿੰਦੇ ਕੱਲ੍ਹ ਨੂੰ ਜਾਈ, ਕੁਛ ਦੇਖਿਆ ਨਹੀਂ। ਕਹਿੰਦਾ ਕਾਵਾਂ ਦਾ ਜੋੜਾ ਬੈਠਾ ਸੀ ਦਰਖਤ ਦੇ ਉੱਤੇ, ਕਾਂ ਕਾਂ ਕਰੀ ਜਾਂਦਾ ਸੀ। ਕਹਿੰਦੇ ਫੇਰ ਜਾਈ ਪਾ ਬਟਾਲੇ ਨਾਲ, ਅਤੇ ਟਿੱਕੀ ਨਿਕਲਦੀ ਨੂੰ ਵਾਪਸ ਆ ਜਾਈ। ਦੂਸਰੇ ਦਿਨ ਗਿਆ, ਉੱਥੇ ਬਗਲੇ ਬੈਠੇ, ਮਹਾਰਾਜ ਨੂੰ ਦੱਸਤਾ। ਮਹਾਰਾਜ ਕਹਿੰਦੇ ਫੇਰ ਜਾ। ਤੀਸਰੇ ਦਿਨ ਗਿਆ, ਉੱਥੇ ਹੰਸ ਬੈਠੇ। ਕਹਿੰਦਾ ਮਹਾਰਾਜ ਅੱਜ ਹੰਸ ਬੈਠੇ। ਕਹਿੰਦੇ ਕੱਲ ਨੂੰ ਫੇਰ ਜਾਈ। ਚੌਥੇ ਦਿਨ ਜਦ ਗਿਆ, ਕੀ ਦੇਖਦਾ? ਦੋ ਦੇਵਤੇ ਬੈਠੇ ਨੇ। ਪ੍ਰਕਾਸ਼ ਦਾ ਸਰੂਪ ਹੈ, ਅਸਚਰਜ ਰੰਗ ਹੈ। ਆ ਕੇ ਚਰਨਾਂ ਤੇ ਪੈ ਗਏ। ਧੰਨ ਗੁਰਸਿੱਖਾ, ਤੂੰ ਧੰਨ ਹੈ, ਤੇਰੀ ਕਮਾਈ ਧੰਨ ਹੈ। ਕਹਿੰਦਾ ਹੈ, ਮੈਂ ਤਾਂ ਇੱਕ ਗਰੀਬ ਜਿਹਾ ਸਿੱਖ ਹਾਂ। ਉਹ ਕਹਿੰਦੇ ਗੁਰਸਿੱਖਾ, ਤੂੰ ਗਰੀਬ ਨਹੀਂ ਹੈ। ਤੇਰੇ ਦਰਸ਼ਨ ਅਸੀਂ ਕਰੇ, ਪਹਿਲੇ ਦਿਨ ਅਸੀਂ ਕੌਂ ਸੀ, ਦੂਸਰੇ ਦਿਨ ਅਸੀਂ ਬਗਲੇ ਬਣ ਗਏ, ਤੀਸਰੇ ਦਿਨ ਹੰਸ ਬਣ ਗਏ, ਅੱਜ ਅਸੀਂ ਦੇਵਤੇ ਬਣ ਕੇ ਦਰਗਾਹ ਨੂੰ ਜਾ ਰਹੇ। ਕਹਿੰਦਾ ਮੇਰੇ ਦਰਸ਼ਨ ਦਾ ਇੰਨਾ ਫਲ, ਕਹਿੰਦੇ ਤੇਰੇ ਦਰਸ਼ਨ ਦਾ ਫਲ ਇੰਨਾ ਹੈ। ਉਹ ਇਸ ਕਰਕੇ ਕਿ ਤੂੰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਕੇ ਆਉਣਾ, ਤੇਰੇ ਦਰਸ਼ਨਾਂ ਦਾ ਹੀ ਇੰਨਾ ਫਲ ਹੋ ਜਾਂਦਾ। ਸੋ ਮਹਾਰਾਜ ਕਹਿੰਦੇ ਵੀ ਐਸਾ ਫਲ ਹੈ ਸਾਧੂਆਂ ਦੇ ਦਰਸ਼ਨ ਦਾ। ਸਾਧੂ ਹੁੰਦੇ ਤਾਂ ਉਸੇ ਤਰ੍ਹਾਂ ਦੇ ਮਿੱਟੀ ਹੋ ਜਾਂਦੀ ਆ ਉਹ ਵੀ, ਪਰ ਉਹਨਾਂ ਦੇ ਅੰਦਰ ਜੋਤ ਜਗਦੀ ਹੁੰਦੀ ਹੈ, ਬਾਕੀ ਬੁੱਧੀ ਹੁੰਦੀ ਹੈ ਸਭ ਦੇ ਅੰਦਰ। ਮਹਾਰਾਜ ਕਹਿੰਦੇ ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਉਹ ਮਹਾਤਮਾ ਨੇ ਖੋਜ ਕੇ ਉਸ ਜੋਤ ਨੂੰ ਲੱਭ ਲਿਆ, ਅਤੇ ਉਹਨਾਂ ਦਾ ਸਰੀਰ ਪਵਿੱਤਰ, ਉਹਨਾਂ ਦੇ ਦਰਸ਼ਨ ਪਵਿੱਤਰ, ਉਹਨਾਂ ਦੀ ਦ੍ਰਿਸ਼ਟੀ ਪਵਿੱਤਰ। ਕਹਿੰਦੇ ਸਾਧੂਆਂ ਦਾ ਸੁਤੇ ਸੁਭਾਅ ਫਲ ਹੈ, ਸ਼ਰਧਾ ਨਾਲ ਆਉਂਦਾ, ਵਿਸ਼ੇਸ਼ ਫਲ ਲੈ ਲੈਂਦਾ। ਮਹਾਰਾਜ ਕਹਿੰਦੇ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਦਿੱਠੇ। ਚਿੱਤ ਆਉਂਦਾ ਵਾਹਿਗੁਰੂ, ਆਪੇ ਹੀ ਵਾਹਿਗੁਰੂ 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 ਹੋਣ ਲੱਗ ਗਏ ਸੰਤਾਂ ਨੂੰ ਕੋਲ ਆ ਕੇ। ਬੇਕਾਰ ਨਹੀਂ ਫੁਰਿਆ ਕਰਦੇ ਸਾਧੂਆਂ ਕੋਲ, ਮਾੜੀਆਂ ਗੱਲਾਂ ਨਹੀਂ ਫੁਰਦੀਆਂ, ਪਰਮੇਸ਼ੁਰ ਦਾ ਭਜਨ ਹੋਣ ਲੱਗ ਜਾਂਦਾ। ਜਦੋਂ ਭਜਨ ਹੋਣ ਲੱਗ ਗਿਆ, ਵਾਹਿਗੁਰੂ ਵਾਹਿਗੁਰੂ ਹੋਣ ਲੱਗ ਗਿਆ, ਫਿਰ ਅਗਲਾ ਕੰਮ ਕੀ ਹੁੰਦਾ? ਮਹਾਰਾਜ ਕਹਿੰਦੇ ਫਿਰ ਇਹਦੇ ਅੰਦਰ ਜਿਹੜੀ ਮੈਲ ਲੱਗੀ ਹੋਈ ਆ ਉਹ ਕੱਟਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਸਾਬਣ ਲਾਈਏ ਕੱਪੜੇ ਨੂੰ, ਕੀ ਹੁੰਦਾ? ਮੈਲ ਲੈਣੀ ਸ਼ੁਰੂ ਹੋ ਜਾਂਦੀ, ਅਤੇ ਮਨ ਕੀ ਕੱਟਿਆ? ਮੈਲ ਸਾਧ ਸੰਗ ਪੁੱਠਿਆ। ਫਿਰ ਕਹਿੰਦੇ ਫਿਰ ਅੱਗੇ ਕੀ ਹੁੰਦਾ? ਮਹਾਰਾਜ ਕਹਿੰਦੇ ਜਦੋਂ ਮੈਲ ਚਲੀ ਗਈ ਨਾ ਆਦਮੀ ਦੀ, ਫਿਰ ਇਹਨੂੰ ਆਪਣੇ ਸਰੂਪ ਦੇ ਦਰਸ਼ਨ ਹੋ ਜਾਂਦੇ ਨੇ, ਆਤਮਾ ਦੇ। ਆਤਮਾ ਦੇ ਦਰਸ਼ਨ ਹੋ ਗਏ, ਫਿਰ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਨੇ। ਫਿਰ ਇਹਦੇ ਮਨ ਦੀ ਜਿਹੜੀ ਮੈਂ ਹੈ ਉਹ ਮਰ ਜਾਂਦੀ ਹੈ। ਮੈਂ ਨਹੀਂ ਕਰਦਾ, ਫਿਰ ਮੈਂ ਉਹੀ ਕਰਦਾ ਜਿਹਨੇ ਜਮਦੂਤਾਂ ਕੋਲ ਜਾਣਾ, ਜਿਹਨੇ ਜੰਮਣ ਮਰਨ ਦੇ ਚੱਕਰ 'ਚ ਪੈਣਾ। ਮਹਾਰਾਜ ਕਹਿੰਦੇ ਉਹੀ ਮੈਂ ਕਰਦਾ। ਹਉਮ ਆਇਆ ਜਾਤ ਹੈ, ਹਉਮ ਆਏ ਕਰਮ ਕਮਾਏ, ਹਉਮ ਆਏ ਬੰਧਨਾਂ, ਫਿਰ ਜੂਨੀ ਪਾਏ। ਕਿਉਂਕਿ ਮੈਂ ਕਰਦਾ, ਮੈਂ ਕਰਨ ਦੇ ਨਾਲ ਮੈਂ ਆਹ ਕੀਤਾ, ਮੈਂ ਆਇਆ, ਮੇਰਾ ਟੱਬਰ ਬੜਾ, ਮੇਰੇ ਕੋਲ ਬੜੀ ਜ਼ਮੀਨ, ਮੈਂ ਪੈਸੇ, ਮੈਨੂੰ ਫਲਾਣਾ ਕਹਿ ਕੇ ਦੇਖੇ। ਇਹਨੂੰ ਹਉਮੈ ਕਹਿੰਦੇ। ਇਹ ਜਿਹਦੇ ਅੰਦਰ ਹੋਵੇ ਉਹਨੂੰ ਸਜ਼ਾ ਮਿਲਦੀ ਹੈ।
ਜਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ, ਜਮਦਾ ਤੇ ਮਰਦਾ।
ਪਾਈ ਵੰਦਨਾ, ਫਿਰ ਫਿਰ ਜੁੰਨੀ ਪਾਈ। ਇਹ ਜਿਹੜੀ ਮੈਲ ਲੱਗੀ ਹੋਈ ਹੈ, ਇਹ ਸਾਨੂੰ ਜੰਮਣ ਮਰਨ ਦੇ ਚੱਕਰ 'ਚੋਂ ਨਿਕਲ ਨਹੀਂ ਦਿੰਦੀ। ਜੰਮਾਂਗੇ ਮਰਾਂਗੇ, ਜੰਮਾਂਗੇ ਮਰਾਂਗੇ, ਕਦੇ ਕੁਛ ਬਣਗੇ, ਕਦੇ ਕੁਛ ਬਣਗੇ। ਜਦ ਸੰਤਾਂ ਦੀ ਸੰਗਤ ਹੋ ਜਾਂਦੀ ਹੈ, ਪਰ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਂਦਾ ਹੈ, ਰਾਮ ਰਾਮ ਹੋਣ ਲੱਗ ਜਾਂਦਾ ਹੈ, ਫਿਰ ਅੰਦਰ ਜਿਹੜੀ ਜਨਮ ਜਨਮ ਕੀ ਇਸ ਮਨ ਕੋ ਮਾਲਾ ਕੀ ਕਾਲਾ ਹੋਇਆ ਸਿਆ, ਉਹ ਕੱਟਣੀ ਸ਼ੁਰੂ ਹੋ ਜਾਂਦੀ ਹੈ। ਉਹ ਜਦ ਕੱਟੀ ਜਾਂਦੀ ਹੈ, ਫਿਰ ਹਿਰਦਾ ਅੰਤਸ਼ਕਰਨ ਨਿਰਮਲ ਹੋ ਜਾਂਦਾ, ਪਾਪਾਂ ਤੋਂ ਰਹਿਤ ਹੋ ਜਾਂਦਾ। ਜਦ ਪਾਪੇ ਕੋਈ ਨਾ ਰਿਹਾ, ਕਰਮ ਕੋਈ ਨਾ ਰਿਹਾ, ਹਰ ਕਾ ਨਾਮ ਕਾਟੇ ਕੋਟ ਕਰਮ, ਫਿਰ ਜੰਮਣਾ ਮਰਨਾ ਖਤਮ ਹੋ ਗਿਆ। ਮਹਾਰਾਜ ਕਹਿੰਦੇ ਫਿਰ ਤੀਜੀ ਗੱਲ, ਜਨਮ ਮਰਨ ਭਉ ਕੱਟੀਐ, ਜਨ ਕਾ ਸ਼ਬਦ ਜਪ। ਮਹਾਂਪੁਰਸ਼ਾਂ ਦਾ, ਗੁਰੂਆਂ ਦਾ ਦਿੱਤਾ ਹੋਇਆ ਸ਼ਬਦ ਮੰਤਰ ਪੰਜ ਪਿਆਰਿਆਂ ਦਾ, ਉਹਨੂੰ ਜਪ ਕੇ ਫਿਰ ਜਨਮਣ ਅਤੇ ਮਰਨ ਦੀ ਜਿਹੜੀ ਮੈਲ ਆ ਉਹ ਘੱਟ ਜਾਂਦੀ ਹੈ, ਭਾਵ ਡਰ ਘੱਟ ਹੋ ਜਾਂਦਾ। ਫਿਰ ਇਹਦੇ ਜਿਹੜੇ ਬੰਧਨ ਨੇ ਪਏ ਹੋਏ, ਵੱਡੇ ਵੱਡੇ ਬੰਧਨ ਪਏ ਨੇ, ਪੰਜ ਇਹਦੇ ਕੋਸ਼ ਨੇ, ਪੰਜ ਬੰਧਨ ਨੇ, ਇਹਨਾਂ ਬੰਧਨਾਂ ਨੂੰ ਸੰਤ ਖੋਲ ਦਿੰਦੇ। ਬੰਧਨ ਖੋਲਣ ਸੰਤ ਦੂਤ ਸਭ ਜਾਏ, ਸਭ ਜਮਦੂਤ ਨੱਠ ਜਾਂਦੇ। ਉਹ ਕਾਲ ਦੇ ਬੰਧਨ ਪਾਏ ਹੋਏ, ਜਿਹੜੇ ਆਲੇ ਗਲੇ ਸੰਗਲ ਪਾਏ ਹੋਏ ਨੇ ਨਾ, ਉਹ ਖੋਲ ਦਿੰਦੇ ਨੇ। ਸਾਧੂ ਜੁਗਤ ਦੱਸ ਦਿੰਦੇ ਨੇ ਵੀ ਐਂ ਖੋਲ ਲੈ। ਫਿਰ ਜਦੋਂ ਬੰਧਨ ਖੁੱਲ ਗਏ, ਫਿਰ ਨੱਠਦੇ ਨੇ ਵੀ ਹੁਣ ਨਾ ਕਿਤੇ ਸਾਨੂੰ ਕੁਛ ਗਏ। ਤੇ ਸਿਉਂ ਲਾਇਨ ਰੰਗ, ਫਿਰ ਵਾਹਿਗੁਰੂ ਦੇ ਨਾਲ ਜਿਸ ਦੀ ਸਭ ਧਾਰੀ ਆ, ਜਿਹਨੇ ਸਾਰੀ ਸ੍ਰਿਸ਼ਟੀ ਕਰੋੜਾਂ ਬ੍ਰਹਮੰਡਾਂ ਨੂੰ ਧਾਰਿਆ ਹੋਇਆ, ਉਹਦੇ ਨਾਲ ਪਿਆਰ ਪਵਾ ਦਿੰਦੇ ਨੇ। ਜਿਹੜਾ ਸੰਸਾਰ ਹੈ ਇਹ ਮਾਇਆ ਨਾਲ ਪਿਆਰ ਕਰਦਾ, ਜਿਹੜੇ ਸਾਧੂ ਨੇ ਉਹ ਪਰਮੇਸ਼ਰ ਨਾਲ ਪਿਆਰ ਪਵਾਉਂਦੇ। ਫਿਰ ਬਹੁਤ ਉੱਚਾ ਥਾਂ ਮਿਲ ਜਾਂਦਾ, ਉੱਚੀ ਹੋਂ ਉੱਚਾ ਥਾਂ ਅਗਮ ਪਾਰਿਆ, ਰਹਿਣ ਦਿਨ ਸਕਰ ਜੋੜ, ਸਾਸ ਸਾਸ ਧਿਆਈ ਹੈ, ਹੱਥ ਜੋੜ ਕੇ ਪਾਈ। ਹਰ ਸਵਾਸ ਦੇ ਵਿੱਚ ਧਿਆਨ ਵਾਹਿਗੁਰੂ ਦਾ ਰੱਖੋ। ਜਾਂ ਆਪ ਹੋਏ ਦਿਆਲ ਤਾਂ ਭਗਤ ਸੰਗ ਪਾਈ ਹੈ, ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਨਾ ਤਾਂ ਸੰਤਾਂ ਦੀ ਸੰਗਤ ਮਿਲਦੀ ਹੈ, ਨਹੀਂ ਸਾਧ ਸੰਗਤ ਦੀ, ਆਦਮੀ ਤਿਆਰ ਹੋ ਕੇ ਫਿਰ ਘਰ ਰਹਿ ਜਾਂਦਾ, ਕੋਈ ਪੁੰਨ ਜਾਗਦਾ ਹੈ। ਕਿਉਂਕਿ ਮਹਾਰਾਜ ਦਾ ਫਰਮਾਨ ਹੈ, ਪੂਰਵ ਕਰਮ ਅੰਕਰ ਜਾ ਪ੍ਰਗਟਿਓ, ਪੇਟਿਓ ਪੁਰਖ ਰਸਕ ਵੈਰਾਗੀ। ਜਦੋਂ ਕਰਮ ਜਾਗ ਪਏ ਪਿਛਲੇ, ਫਿਰ ਕੋਈ ਸਾਧੂ ਮਹਾਤਮਾ ਮਿਲ ਜਾਂਦਾ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸੋ ਇਸ ਤਰ੍ਹਾਂ ਦੇ ਨਾਲ ਜਦ ਗੁਰੂ ਮਹਾਰਾਜ ਆ ਕੇ ਬਾਗ ਵਿੱਚ ਬੈਠ ਗਏ, ਪਰਸ਼ੁਰਾਮ ਵਜ਼ੀਰ ਕਹਿਣ ਲੱਗਿਆ ਵੀ ਮਹਾਰਾਜ, ਇੱਕ ਤਾਂ ਉਹਨੂੰ ਦੇਖਦੀ ਸਾਰ ਅੰਦਰੋਂ ਪਰਮੇਸ਼ਰ ਦਾ ਨਾਮ ਨਿਕਲਣਾ ਸ਼ੁਰੂ ਹੋ ਗਿਆ, ਬਗੈਰ ਜਪਣ ਤੇ ਜਪਣਾ ਸ਼ੁਰੂ ਹੋ ਗਿਆ, ਅਤੇ ਦੂਸਰੇ ਜਦ ਉਹਨਾਂ ਦੇ ਬਚਨ ਸੁਣੇ ਤਾਂ ਮੇਰਾ ਤਾਂ ਜੀ ਕਰੇ ਕਿ ਮੈਂ ਉਹਨਾਂ ਦਾ ਹੀ ਸਿੱਖ ਬਣ ਜਾਵਾਂ। ਬਈ ਉਹ ਸੱਚਮੁੱਚ ਗੁਰੂ ਨਾਨਕ ਨੇ, ਕਹਿੰਦੇ ਨਾ ਕਿਤੇ ਭੁਲੇਖਾ ਨਾ ਹੋਵੇ, ਤੁਸੀਂ ਪੱਕੀ ਤਸੱਲੀ ਕਰ ਲਈ? ਕਹਿੰਦੇ ਹਾਂ ਮਹਾਰਾਜ, ਅਸੀਂ ਪੱਕੀ ਤਸੱਲੀ ਕਰ ਲਈ,